ਦਸਵੀਂ ਦੈ ਦਿਸ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ।
ਲੋ ਹੁਣ ਭਗਤ ਕਬੀਰ ਜੀ ਦਸਵੀਂ ਥਿੱਤ ਦੁਆਰਾ ਉਪਦੇਸ਼ ਦਿੰਦੇ ਨੇ। ਬਹੁਤ ਸਾਰੇ ਲੋਕ ਪੰਡਤਾਂ, ਪਾਧੀਆਂ, ਜੋਤਸ਼ੀਆਂ ਦੇ ਪਾਸ ਜਾਂਦੇ ਨੇ, ਸਾਨੂੰ ਜੀ ਦੱਸੋ ਵੀ ਅਸੀਂ ਆਹ ਫਲਾਨਾ ਕੰਮ ਕਰਨਾ, ਕਿਹੜੇ ਦਿਨ ਕਰੀਏ। ਪਰ ਭਗਤ ਜੀ ਕਹਿੰਦੇ ਨੇ ਸਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ, ਜੋ ਕੁਝ ਸਾਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਬਾਣੀ ਸਾਡਾ ਗੁਰੂ ਹੈ, ਇਹ ਸਾਡੀ ਅਗਵਾਈ ਕਰਦੀ ਹੈ। ਜੋ ਕੁਛ ਬਾਣੀ ਕਹਿੰਦੀ ਹੈ ਤੇ ਉਸ ਬਾਣੀ ਦੇ ਉੱਤੇ ਸਾਨੂੰ ਹਮੇਸ਼ਾ ਲਈ ਅਮਲ ਕਰਨਾ ਚਾਹੀਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ ਦਸਵੀਂ ਦਹਿਦਸ ਹੋਏ ਆਨੰਦ। ਗੁਰਮੁਖੋ, ਦਸਵੀਂ ਥਿੱਤ ਦੁਆਰਾ ਇਹ ਉਪਦੇਸ਼ ਹੈ, ਤੁਹਾਨੂੰ ਦਸੋ ਦਿਸ਼ਾ ਦੇ ਵਿੱਚ ਹੀ ਭਾਵ ਹਰ ਥਾਂ ਤੇ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਵੇਗਾ। ਉਹ ਕਿਵੇਂ? ਛੁੱਟੈ ਪਰਮ ਮਿਟੈ ਗੋਬਿੰਦ। ਜਦੋਂ ਤੁਹਾਡਾ ਪਰਮ ਛੁੱਟ ਗਿਆ, ਮਿਲੈ ਗੋਬਿੰਦ, ਤੇ ਤੁਹਾਨੂੰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇਗਾ। ਜਦੋਂ ਕਿਸੇ ਦਾ ਪਰਮ ਛੁੱਟ ਜਾਂਦਾ ਹੈ ਤੇ ਫਿਰ ਜਿਸ ਨੂੰ ਉਹ ਗੋਬਿੰਦ ਮਿਲ ਜਾਂਦਾ ਹੈ ਤੇ ਫਿਰ ਉਹਨੂੰ ਦਸੋ ਦਿਸ਼ਾ ਦੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਉਹ ਕਿਧਰੇ ਵੀ ਚਲਿਆ ਜਾਵੇ, ਪਿੱਛੇ ਛੇ ਦਿਸ਼ਾ ਦਾ ਭਗਤ ਜੀ ਨੇ ਜ਼ਿਕਰ ਕੀਤਾ ਸੀ, ਛਾਠ ਖਾਠ ਚੱਕਰ ਸ਼ਹੂ ਦਿਸਤਾਏ, ਇੱਥੇ ਹੁਣ ਦਸ ਦਿਸ਼ਾ ਦਾ ਜ਼ਿਕਰ ਕਰ ਦਿੱਤਾ। ਉੱਤਰ, ਦੱਖਣ, ਪੂਰਬ ਤੇ ਪੱਛਮ, ਇਹ ਚਾਰ ਮੁੱਖ ਦਿਸ਼ਾ ਨੇ, ਚਾਰ ਜਿਹੜੀਆਂ ਨੇ ਉਪ ਦਿਸ਼ਾ ਨੇ, ਧਰਤੀ ਤੇ ਅਸਮਾਨ ਦੀ ਦਿਸ਼ਾ ਰਲਾ ਕੇ ਦਸ ਦਿਸ਼ਾ ਬਣਦੀਆਂ ਨੇ। ਲੋ ਭਗਤ ਜੀ ਕਹਿੰਦੇ ਜਦੋਂ ਤੁਹਾਡਾ ਭਰਮ ਛੁੱਟ ਗਿਆ ਤੇ ਤੁਹਾਨੂੰ ਵਾਹਿਗੁਰੂ ਮਿਲ ਗਿਆ, ਫਿਰ ਦਸੋ ਦਿਸ਼ਾ ਦੇ ਵਿੱਚ ਹੀ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ।
ਜੋਤ ਸਰੂਪੀ ਤਤ ਅਨੂਪ, ਅਮਲ ਨਾ ਮਲ ਨਾ ਛਾ ਨਹੀਂ ਧੂਪ।
ਲੋ ਭਗਤ ਜੀ ਫਰਮਾਉਂਦੇ ਨੇ ਜੋਤ ਸਰੂਪੀ ਤਤ ਅਨੂਪ, ਅਮਲ ਪਾਠ ਕਰਨਾ, ਅਮਲ ਅਮਲ ਨਾ ਮਲਣ, ਛਾ ਨਹੀਂ ਧੂਪ, ਇਸ ਤਰ੍ਹਾਂ ਹੀ ਪਾਠ ਕਰਨਾ ਹੈ। ਲੋ ਭਗਤ ਜੀ ਫਰਮਾਉਂਦੇ ਨੇ ਜੋਤ ਸਰੂਪੀ ਤਤ ਅਨੂਪ, ਉਹ ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਜੇ ਕਿਸੇ ਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਅਨੁਭਵ ਹੋਇਆ ਹੈ ਨਾ, ਤੇ ਉਹ ਜੋਤ ਸਰੂਪ ਦੇ ਵਿੱਚ ਹੀ ਹੋਇਆ। ਜਿਵੇਂ ਆਉਂ ਵੀ ਆਪਾਂ ਇਹ ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਵੀ ਇਹੀ ਗੱਲ ਮਿਲਦੀ ਹੈ ਬਈ ਮਹਾਤਮਾ ਬੁੱਧ ਨੂੰ ਗਿਆ, ਪ੍ਰਕਾਸ਼ ਹੋਇਆ, ਗਿਆਨ ਹੋਇਆ। ਗਿਆਨ, ਪ੍ਰਕਾਸ਼, ਜੋਤ, ਇਹ ਸਾਰੇ ਹੀ ਪਰਿਆਇਵਾਚਕ ਸ਼ਬਦ ਨੇ, ਭਾਵ ਉਹਨਾਂ ਨੂੰ ਉਸ ਪਰਮਾਤਮਾ ਦਾ ਜਿਹੜਾ ਅਨੁਭਵ ਹੈ ਉਹ ਜੋਤ ਰੂਪ ਦੇ ਵਿੱਚ ਹੁੰਦਾ ਹੈ। ਇਸੇ ਲਈ ਭਗਤ ਜੀ ਫਰਮਾਉਂਦੇ ਨੇ ਜੋਤ ਸਰੂਪੀ ਤਤ ਅਨੂਪ, ਉਹ ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਹੈ ਤੇ ਸਾਰੇ ਜੀਵਨ ਦਾ ਤੇ ਸੰਸਾਰ ਦਾ ਤੱਤ ਹੈ ਤੇ ਅਨੂਪ ਉਪਮਾ ਤੋਂ ਰਹਿਤ ਹੈ, ਭਾਵ ਉਹ ਇੰਨਾ ਸੁੰਦਰ ਹੈ ਉਸ ਵਰਗੀ ਦੁਨੀਆਂ ਦੇ ਵਿੱਚ ਕੋਈ ਹੋਰ ਉਦਾਹਰਣ ਨਹੀਂ ਹੈ। ਅਮਲ ਨਾ ਮਲਣ, ਸ਼ਾਹ ਨਹੀਂ ਧੂਪ। ਲੋ ਭਗਤ ਜੀ ਕਹਿੰਦੇ ਨੇ ਨਾ ਉਹਦੇ ਵਿੱਚ ਅਮਲ ਦਾ ਅਰਥ ਹੈ ਉਜਲਤਾ ਦਾ ਭਾਵ, ਅਮਲ ਦਾ ਅਰਥ ਹੁੰਦਾ ਮੈਲ ਤੋਂ ਰਹਿਤ, ਭਾਵ ਉਜਲ। ਉਸ ਪਰਮਾਤਮਾ ਦੇ ਵਿੱਚ ਉਜਲਤਾ ਦਾ ਭਾਵ ਵੀ ਨਹੀਂ ਹੈ, ਅਮਲ ਨਾ ਮਲਣ ਤੇ ਨਾ ਹੀ ਉਹਦੇ ਵਿੱਚ ਮਲੀਨਤਾ ਦਾ ਭਾਵ ਹੈ, ਕਿਉਂਕਿ ਜਿੱਥੇ ਮਲੀਨਤਾ ਦਾ ਭਾਵ ਹੋਵੇ ਉਹਦੇ ਮੁਕਾਬਲੇ ਤੇ ਅਮਲ ਉਜਲਤਾ ਦਾ ਭਾਵ ਹੁੰਦਾ ਹੈ, ਸਫਾਈ ਦਾ ਜ਼ਿਕਰ ਹੁੰਦਾ ਹੈ। ਪਰ ਉਸ ਪਰਮਾਤਮਾ ਦੇ ਵਿੱਚ ਨਾ ਉੱਥੇ ਮਲੀਨਤਾ ਦਾ ਭਾਵ ਹੈ, ਨਾ ਉਜਲਤਾ ਦਾ ਭਾਵ ਹੈ। ਸ਼ਾਹ ਨਹੀਂ ਧੂਪ, ਨਾ ਉੱਥੇ ਛਾਂ ਹੈ, ਨਾ ਧੁੱਪ ਹੈ। ਛਾਂ ਤੋਂ ਮੁਰਾਦ ਹੈ ਸੁਖ ਦੀ ਤੇ ਧੁੱਪ ਤੋਂ ਮੁਰਾਦ ਹੈ ਦੁੱਖ ਦੀ, ਤੇ ਛਾਂ ਤੋਂ ਮੁਰਾਦ ਹੈ ਸੁਖ ਸਹੂਲਤ ਦੀ, ਧੁੱਪ ਤੋਂ ਪਾਵੈ ਦੁੱਖ ਤਕਲੀਫ ਦੀ, ਇਹ ਵੀ ਉੱਥੇ ਚੀਜ਼ਾਂ ਨਹੀਂ ਹਨ। ਤੀਜਾ ਇਹਦਾ ਦੂਜਾ ਪਾਠ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਅਮਲ ਉਹ ਵਾਹਿਗੁਰੂ ਉੱਜਲ ਸਰੂਪ ਹੈ, ਨਾ ਮਲਣ ਉਹਦੇ ਵਿੱਚ ਮੈਲ ਨਹੀਂ ਹੈ, ਨਾ ਉੱਥੇ ਧੁੱਪ ਹੈ ਨਾ ਛਾਂ ਹੈ, ਇਉਂ ਵੀ ਕੁਛ ਵਿਦਵਾਨਾਂ ਨੇ ਅਰਥ ਕੀਤਾ। ਪਰ ਮੁੱਖ ਅਰਥ ਪਹਿਲਾਂ ਹੀ ਹੈ, ਕਿਉਂਕਿ ਅਮਲ ਨਾ ਮਲਣ, ਨਾ ਉੱਥੇ ਮਲੀਨਤਾ ਦਾ ਭਾਵ ਹੈ, ਨਾ ਉੱਜਲਤਾ ਦਾ ਭਾਵ ਹੈ, ਕਿਉਂਕਿ ਉੱਥੇ ਦੁਆੰਦਵਾਦ ਨਹੀਂ, ਇਸ ਲਈ ਨਾ ਉੱਥੇ ਧੁੱਪ ਹੈ ਨਾ ਛਾਂ ਹੈ। ਤੇ ਦੂਸਰਾ ਇਹ ਵੀ ਆ ਵੀ ਉਹ ਅਮਲ ਉਜਲ ਸਰੂਪ ਹੈ, ਵਾਹਿਗੁਰੂ ਉਹਦੇ ਵਿੱਚ ਮੈਲ ਨਹੀਂ ਹੈ, ਨਾ ਉੱਥੇ ਛਾਂ ਹੈ ਨਾ ਧੁੱਪ ਹੈ। ਤੀਸਰਾ ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਜਿਹੜਾ ਪਾਠ ਕੀਤਾ ਮਲ ਨਾ ਮਲ ਨਾ ਸ਼ਾਹ ਨਹੀਂ ਧੁੱਪ, ਇਉਂ ਵੀ ਉਹਨੇ ਪਾਠ ਕੀਤਾ। ਮਲ ਉੱਥੇ ਲੱਲੇ ਨੂੰ ਔਂਕੜ ਵੀ ਉਹਨਾਂ ਨੇ ਆਪਦੇ ਕੋਲੋਂ ਲਾ ਦਿੱਤਾ। ਉਹ ਕਹਿੰਦੇ ਨੇ ਅਮਲ ਨਾ ਮਲ ਵੀ ਉਹ ਪਰਮਾਤਮਾ ਦੇ ਵਿੱਚ ਮੈਲ ਨਹੀਂ ਹੈ, ਮਲ ਨੂੰ ਅੱਡ ਕਰਕੇ ਨਾ ਉਹਦੇ ਵਿੱਚ ਮੈਲ ਨਹੀਂ ਹੈ, ਉਹ ਅਮਲ ਉਜਲ ਸਰੂਪ ਹੈ, ਨਾ ਉੱਥੇ ਛਾਂ ਹੈ ਨਾ ਉੱਥੇ ਧੁੱਪ ਹੈ। ਇਉਂ ਵਿਦਵਾਨਾਂ ਨੇ ਇਸ ਪੰਕਤੀ ਦੇ ਵੱਖੋ ਵੱਖਰੇ ਢੰਗ ਦੇ ਨਾਲ ਪਾਠ ਦੇ ਵੱਖੋ ਵੱਖਰੇ ਢੰਗ ਨਾਲ ਅਰਥ ਵੀ ਕੀਤੇ ਨੇ, ਪਰ ਮੁੱਖ ਸਿਧਾਂਤਕ ਅਰਥ ਉਹੀ ਸਮਝਣਾ ਵੀ ਉਸ ਵਾਹਿਗੁਰੂ ਦੇ ਵਿੱਚ ਦਵੰਦਵਾਦ ਨਹੀਂ ਹੈ, ਨਾ ਮਲੀਨਤਾ ਦਾ ਭਾਵ, ਨਾ ਉਜਲਤਾ ਦਾ ਭਾਵ, ਨਾ ਸ਼ਾਨ, ਨਾ ਧੁੱਪ, ਉੱਥੇ ਕੁਝ ਵੀ ਨਹੀਂ ਹੈ।
ਏਕਾਦਸੀ ਏਕ ਦਿਸ ਧਾਵੈ ਤੋ ਜੋ ਨੀ ਸੰਕਟ ਬਹੁਰ ਨਾ ਆਵੈ।
ਭਗਤ ਜੀ ਫਰਮਾਉਂਦੇ ਨੇ ਏਕਾਦਸੀ ਪਾਠ ਨਹੀਂ ਕਰਨਾ, ਏਕਾਦਸ਼ੀ ਏਕ ਦਿਸ ਧਾਵੈ, ਏਕਾਦਸ਼ੀ ਪਾਠ ਕਰਨਾ। ਏਕਾਦਸ਼ੀ ਗਿਆਰਵੀਂ ਥਿਤ ਨੂੰ ਕਹਿੰਦੇ ਨੇ, ਏਕਾਦਸ਼ੀ ਏਕ ਦਿਸ ਧਾਵੈ। ਭਗਤ ਜੀ ਕਹਿੰਦੇ ਨੇ ਏਕਾਦਸ਼ੀ ਦੁਆਰਾ ਇਹ ਉਪਦੇਸ਼ ਹੈ, ਸਾਡਾ ਮਨ ਜੇ ਇੱਕ ਦਿਸ਼ਾ ਵੱਲ ਹੀ ਧਾਵੈ, ਦੌੜਨਾ ਸ਼ੁਰੂ ਕਰ ਦੇਵੇ। ਇੱਕ ਦਿਸ਼ਾ ਕਿਹੜੀ ਹੈ? ਉਹ ਹੈ ਪਰਮਾਤਮਾ ਦੀ। ਜੇ ਸਾਡਾ ਮਨ ਇੱਕ ਦਿਸ਼ਾ ਵੱਲ, ਭਾਵ ਉਸ ਪਰਮਾਤਮਾ ਵੱਲ ਜਾਣਾ ਸ਼ੁਰੂ ਕਰ ਦੇਵੇ, ਤਾਂ ਜੂਨੀ ਸੰਕਟ ਬਹੁਰ ਨਾ ਆਵੇ, ਫਿਰ ਉਹ ਜੂਨਾ ਦੇ ਸੰਕਟ ਦੇ ਵਿੱਚ ਦੁਬਾਰਾ ਮੁੜ ਕੇ ਨਹੀਂ ਆਉਂਦਾ। ਕਿਉਂਕਿ ਹੁਣ ਜੂਨੀਆਂ ਦੇ ਸੰਕਟ ਹੈ ਹੀ ਨਹੀਂ ਨਾ। ਜੇ ਹੁਣ ਕਿਸੇ ਨੇ ਮਨੁੱਖ ਵੀ ਬਣਨਾ ਹੈ, ਉਹਨੂੰ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਣਾ ਪੈਂਦਾ, ਕਿੱਡਾ ਵੱਡਾ ਦੁੱਖ ਹੈ। ਬਾਕੀ ਹੋਰ ਜੂਨਾਂ ਦੇ ਆਪੋ ਆਪਣੇ ਦੁੱਖ ਨੇ, ਆ ਕੁੱਤੇ ਬਿੱਲੇ ਨੇ, ਸਰਦੀ ਹੁੰਦੀ ਹੈ ਅਤੇ ਗਰਮੀ ਹੁੰਦੀ, ਉਹਦੇ ਵਿੱਚ ਵਿਚਾਰੇ ਬਾਹਰ ਹੀ ਨੰਗੇ ਤਨ ਤੁਰੇ ਫਿਰਦੇ ਨੇ। ਇਹ ਜੂਨੀਆਂ ਦੇ ਸੰਕਟ ਨੇ ਨਾ। ਪਰ ਭਗਤ ਜੀ ਕਹਿੰਦੇ ਨੇ ਜਿਸਦਾ ਮਨ ਇੱਕੋ ਹੀ ਦਿਸ਼ਾ ਵੱਲ, ਉਸ ਪਰਮਾਤਮਾ ਵੱਲ ਜਾਣ ਲੱਗ ਜਾਂਦਾ ਹੈ, ਫਿਰ ਉਹਨੂੰ ਦੁਬਾਰਾ ਮੁੜ ਕੇ ਜੂਨੀਆਂ ਦੇ ਸੰਕਟ, ਜੂਨਾਂ ਦੇ ਦੁੱਖ ਨਹੀਂ ਪ੍ਰਾਪਤ ਹੁੰਦੇ।
ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ।
ਲੋ ਭਗਤ ਜੀ ਕਹਿੰਦੇ ਨੇ ਬਈ ਉਹ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਅੰਮ੍ਰਿਤ ਦਾ ਸੋਮਾ, ਇੱਕ ਅੰਮ੍ਰਿਤ ਦਾ ਸਰੋਵਰ ਸਾਡੇ ਅੰਦਰ ਪੈਦਾ ਕੀਤਾ ਹੋਇਆ, ਜਿਸ ਦੀ ਬਾਬਤ ਭਗਤ ਕਬੀਰ ਜੀ ਨੇ ਇੱਕ ਥਾਂ ਤੇ ਹੋਰ ਸੰਕੇਤ ਦਿੱਤਾ ਹੈ। ਕਬੀਰ ਪਾਲ ਸਮੋਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਭਗਤ ਜੀ ਕਹਿੰਦੇ ਨੇ ਇੱਕ ਇਹੋ ਜਿਹਾ ਸਰੋਵਰ ਹੈ, ਇੱਕ ਐਸਾ ਆਬੇ ਹਯਾਤ ਦਾ ਤਲਾਅ ਹੈ, ਐਨ ਕਿਨਾਰਿਆਂ ਤੱਕ ਨੱਕੋ ਨੱਕ ਅੰਮ੍ਰਿਤ ਦੇ ਨਾਲ ਭਰਿਆ ਹੋਇਆ, ਪਰ ਮਾੜੀ ਕਿਸਮਤ ਹਰ ਆਦਮੀ ਉਹਦੇ ਵਿੱਚੋਂ ਜਾ ਕੇ ਉਹ ਚੂਲਾ ਨਹੀਂ ਲੈ ਸਕਦਾ, ਅੰਮ੍ਰਿਤ ਨਹੀਂ ਛਕ ਸਕਦਾ। ਹਾਂ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਭਗਤ ਜੀ ਕਹਿੰਦੇ ਨੇ ਭਾਗ ਵੱਡੇ ਤੈਂ ਪਾਇਓ, ਆਪਣੇ ਆਪ ਨੂੰ ਕਹਿੰਦੇ ਨੇ ਐ ਕਬੀਰ ਤੂੰ ਵੱਡਿਆਂ ਭਾਗਾਂ ਦਾ ਸਦਕਾ ਤੂੰ ਤੇ ਉਹ ਅੰਮ੍ਰਿਤ ਦਾ ਸਰੋਵਰ ਲੱਭ ਲਿਆ, ਤੇ ਤੂੰ ਤਾਂ ਹੁਣ ਬੁੱਕ ਭਰ ਭਰ ਕੇ ਰੱਜ ਕੇ ਛਕਣਾ, ਤੂੰ ਤੇ ਆਪਣੇ ਮਨ ਦੀ ਪਿਆਸ ਬੁਝਾਣ। ਤੇ ਗੁਰਬਾਣੀ ਵਿੱਚ ਵੀ ਹੋਰ ਥਾਂ ਤੇ ਇਹ ਜ਼ਿਕਰ ਆਇਆ ਹੈ, ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਨੀਰਾ ਦਾ ਅਰਥ ਹੁੰਦਾ ਪਾਣੀ, ਨੀਰ ਜਾਂ ਨੀਰਾ ਸ਼ਬਦ ਕਾਵ ਰਚਨਾ ਦੇ ਵਿੱਚ ਬਣਿਆ ਹੈ। ਲੋਕ ਭਗਤ ਜੀ ਕਹਿੰਦੇ ਨੇ ਜਿਹੜਾ ਉਹ ਵਾਹਿਗੁਰੂ ਨੇ ਇੱਕ ਸਾਡੇ ਅੰਦਰ ਹੀ ਨਾਮ ਦਾ ਸਰੋਵਰ ਰਚਿਆ ਹੋਇਆ ਹੈ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ, ਤੇ ਉਹਨੂੰ ਬੜਾ ਦੂਰ ਦੱਸਿਆ ਜਾਂਦਾ ਸੀ। ਉਹ ਕਹਿੰਦੇ ਜਿਹੜਾ ਨਾਮ ਦਾ ਸਰੋਵਰ ਹੈ ਨਾ, ਬੜੀ ਦੂਰ ਹੈ, ਉੱਥੋਂ ਤੱਕ ਜਾਣਾ ਬਹੁਤ ਔਖਾ ਹੈ। ਜਿਵੇਂ ਦੱਸਦੇ ਨੇ ਇੱਕ ਮਾਨ ਸਰੋਵਰ ਹੈ ਜਿੱਥੇ ਹੰਸ ਰਹਿੰਦੇ ਨੇ, ਉਹ ਹੀਰੇ ਮੋਤੀਆਂ ਦਾ ਭੰਡਾਰ ਵੀ ਹੈ, ਉੱਥੇ ਵੀ ਹਰ ਆਦਮੀ ਨਹੀਂ ਜਾ ਸਕਦਾ, ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਹੈ। ਇਸੇ ਤਰ੍ਹਾਂ ਦੂਰ ਬਤਾਵਤ ਪਾਇਆ ਨੀਰਾ, ਜਿਹੜਾ ਨਾਮ ਦਾ ਅੰਮ੍ਰਿਤ ਸਰੋਵਰ ਹੈ, ਉਹ ਵੀ ਹੈ ਤਾਂ ਸਾਡੇ ਅੰਦਰ, ਪਰ ਜਿੰਨੇ ਵੀ ਮਹਾਂਪੁਰਖ ਸਨ ਉਹ ਸਾਰੇ ਇਹ ਗੱਲ ਕਹਿੰਦੇ ਨੇ ਵੀ ਉਹ ਬੜੀ ਦੂਰ ਹੈ, ਉਸ ਅੰਮ੍ਰਿਤ ਦੇ ਸਰੋਵਰ ਤੱਕ ਜਾਣਾ ਬਹੁਤ ਔਖਾ ਹੈ ਜਿਸ ਨੂੰ ਦੂਰ ਦੱਸਦੇ ਸੀ ਨਾ। ਪਰ ਭਗਤ ਜੀ ਕਹਿੰਦੇ ਨੇ ਦੂਰ ਬਤਾਵਤ ਪਾਇਆ ਨੀਰਾ। ਨੀਰਾ ਦਾ ਸ਼ਲੇਖ ਅਰਥ ਹੈ ਜਿਹੜੇ ਅੰਮ੍ਰਿਤ ਜਲ ਨੂੰ ਲੋਕ ਦੂਰ ਦੱਸਦੇ ਸਨ, ਪਾਇਆ ਨੀਰਾ। ਨੀਰਾ ਦਾ ਦੂਜਾ ਅਰਥ ਹੁੰਦਾ ਨੇੜੇ, ਅਸੀਂ ਉਹਨੂੰ ਨੇੜੇ ਹੀ ਪ੍ਰਾਪਤ ਕਰ ਲਿਆ। ਨੀਰਾ ਦਾ ਅਰਥ ਪਾਣੀ ਵੀ ਹੈ, ਦੂਸਰਾ ਨੀਰਾ ਦਾ ਅਰਥ ਨੇੜੇ ਦਾ ਵੀ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਨਿਰਵਾ ਦਾ ਅਰਥ ਨੇੜੇ, ਇੱਥੇ ਵੀ ਨੀਰਾ ਦਾ ਅਰਥ ਨੇੜੇ ਵੀ ਹੈ ਦੂਸਰਾ ਅਰਥ। ਜਿਹੜਾ ਅੰਮ੍ਰਿਤ ਦਾ ਸਰੋਵਰ ਬੜਾ ਦੂਰ ਦੱਸਿਆ ਜਾਂਦਾ ਸੀ, ਅਸੀਂ ਉਹਨੂੰ ਨੇੜੇ ਹੀ ਪ੍ਰਾਪਤ ਕਰ ਲਿਆ। ਸੀਤਲ ਨਿਰਮਲ ਭਇਆ ਸਰੀਰਾ, ਹੁਣ ਉਸ ਨਾਮ ਦੇ ਸਰੋਵਰ ਦੇ ਵਿੱਚ ਚੁੱਭੀਆਂ ਲਾ ਕੇ ਸਾਡਾ ਸਰੀਰ ਵੀ, ਇਹ ਭੌਤਿਕ ਸਰੀਰ ਵੀ ਅਤੇ ਜਿਹੜਾ ਇਹਦੇ ਅੰਦਰ ਸੂਖਸ਼ਮ ਸਰੀਰ ਹੈ, ਲਿੰਗ ਸਰੀਰ ਹੈ, ਭਾਵ ਸਾਡਾ ਮਨ ਹੈ, ਅੰਤਹਿਕਰਨ ਹੈ, ਉਹ ਵੀ ਠੰਡਾ ਠਾਰ ਹੋ ਗਿਆ ਅਤੇ ਨਿਰਮਲ ਪਵਿੱਤਰ ਹੋ ਗਿਆ। ਅਥਵਾ ਸੀਤਲ ਨਿਰਮਲ ਭਇਆ ਸਰੀਰਾ, ਵੀ ਇਸ ਨਾਮ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪਹਿਲਾਂ ਸਾਡਾ ਤਨ ਪਵਿੱਤਰ ਹੋ ਗਿਆ ਅਤੇ ਜਦੋਂ ਅਸੀਂ ਉਸ ਅੰਮ੍ਰਿਤ ਨੂੰ ਪਾਨ ਕੀਤਾ ਉਹਦੇ ਨਾਲ ਸਾਡਾ ਮਨ ਵੀ ਪਵਿੱਤਰ ਹੋ ਗਿਆ ਅਤੇ ਸਾਡਾ ਤਨ ਅਤੇ ਮਨ ਦੋਨੋਂ ਠੰਡੇ ਠਾਰ ਹੋ ਗਏ।
ਬਾਰਸ ਬਾਰ ਹੈ ਉਗਵੈ ਸੂਰ, ਐਨਸ ਬਾਜੇ ਅਨਹਦ ਤੂਰ।
ਲਾਉਣ ਅੱਗੇ ਬਾਰਵੀਂ ਥਿਤ ਦੁਆਰਾ, ਜਿਸ ਨੂੰ ਦੁਆਦਸ਼ੀ ਵੀ ਕਹਿੰਦੇ ਨੇ, ਉਸ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ। ਬਾਰਸ ਬਾਰ ਹੈ ਉਗਵੈ ਸੂਰ, ਬਾਰਵੀਂ ਥਿਤ ਦੁਆਰਾ, ਦੁਆਦਸ਼ੀ ਥਿਤ ਦੁਆਰਾ ਇਹ ਉਪਦੇਸ਼ ਹੈ ਵੀ ਜਿਹੜਾ ਸੂਰਜ ਹੈ, ਜਿਸ ਦੀਆਂ 12 ਰਾਸ਼ੀਆਂ ਨੇ, ਇਹ ਉਗਵੈ ਉੱਥੇ ਚੜ ਜਾਂਦਾ ਹੈ, ਉੱਗਣਾ ਚੜ੍ਹਨਾ। ਬਾਰਸ ਬਾਰ ਹੈ ਉਗਵੈ ਸੂਰ, ਉਹ ਕਿਹੜਾ ਸੂਰਜ ਹੈ ਜਿਹਦੀ ਗੱਲ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ? ਉਹ ਸੂਰਜ ਹੈ ਗਿਆਨ ਦਾ। ਜਿਵੇਂ ਪਿੱਛੇ ਵੀ ਇੱਕ ਭਗਤ ਜੀ ਦਾ ਸ਼ਬਦ ਆਇਆ ਸੀ, ਆਂਧੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਪੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ ਉਹਦਾ ਪਾਨ ਜਬ ਚੀਨਾ। ਉੱਥੇ ਪਾਨ ਸ਼ਬਦ ਵਰਤਿਆ ਸੀ, ਇੱਥੇ ਸੂਰ ਸ਼ਬਦ ਵਰਤਿਆ। ਸੂਰ ਦਾ ਅਰਥ ਸੂਰਜ ਤੇ ਪਾਨ ਦਾ ਅਰਥ ਵੀ ਸੂਰਜ ਹੀ ਹੈ। ਹਲੋ ਭਗਤ ਜੀ ਕਹਿੰਦੇ ਨੇ ਬਾਰਸ ਬਾਰ ਹੈ ਉਗਵੈ ਸੂਰ, ਇਹ ਜਿਹੜਾ 12 ਰਾਸ਼ੀਆਂ ਵਾਲਾ ਸੂਰਜ ਹੈ ਇਹ ਉੱਥੇ ਚੜ੍ਹ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਦੈਵੀ ਗਿਆਨ ਦਾ ਸੂਰਜ ਉੱਥੇ ਚੜ੍ਹ ਜਾਂਦਾ ਹੈ। ਅਹਿਨਸ ਬਾਜੀ ਅਨਹਾ ਤੂਰ, ਫਿਰ ਉੱਥੇ ਅਹਿਨਸ ਦਾ ਅਰਥ ਹੈ ਰਾਤ ਦਿਨ। ਇਹ ਕਹਿੰਦੇ ਨੇ ਦਿਨ ਨੂੰ, ਨਿਸ ਕਹਿੰਦੇ ਨੇ ਰਾਤ ਨੂੰ। ਅਹਿਨਸ ਸ਼ਬਦ ਅਤੇ ਅੰਧਨ ਸ਼ਬਦ ਗੁਰਬਾਣੀ ਵਿੱਚ ਆਏ ਨੇ ਜਿਸ ਦਾ ਮਤਲਬ ਹੁੰਦਾ ਦਿਨ ਰਾਤ। ਅਹਿਨਸ ਬਾਜੀ ਅਨਹਾ ਤੂਰ, ਭਗਤ ਜੀ ਕਹਿੰਦੇ ਨੇ ਵੀ ਹੁਣ ਦਿਨ ਰਾਤ ਉੱਥੇ ਅਨਹਾ ਤੁਰ ਅਨਹਦ ਵਾਜੇ ਵੱਜਦੇ ਨੇ। ਇਹਦਾ ਮਤਲਬ ਇਹ ਹੈ ਬਾਰਵੀਂ ਥਿਤ ਦੁਆਰਾ ਇਹ ਉਪਦੇਸ਼ ਹੈ, ਜਦੋਂ 12 ਰਾਸ਼ੀਆਂ ਵਾਲਾ ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ ਫਿਰ ਉੱਥੇ ਰਾਤ ਦਿਨ ਅਨਹਦ ਵਾਜੇ ਵੱਜ ਪੈਂਦੇ ਹਨ। ਇਹਦਾ ਮਤਲਬ ਇਹ ਹੈ ਜਦੋਂ ਕਿਸੇ ਮਨੁੱਖ ਦੇ ਮਨ ਦੇ ਵਿੱਚ ਦੈਵੀ ਗਿਆਨ ਦਾ ਸੂਰਜ ਉੱਗਦਾ ਹੈ, ਚੜ੍ਹ ਪੈਂਦਾ ਹੈ, ਫਿਰ ਉੱਥੇ ਨਾਮ ਬਾਣੀ ਦੇ ਬ੍ਰਹਮੰਡੀ ਕੀਰਤਨ ਦੇ ਅਨਹਦ ਵਾਜੇ ਵੱਜਦੇ ਸੁਣਾਈ ਦਿੰਦੇ ਹਨ।
ਦੇਖਿਆ ਤਿਹੂ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ।
ਜਦੋਂ ਆਪਾਂ ਸੋਦਰ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸੰਕੇਤ ਦਿੱਤਾ ਹੈ, ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ। ਵੀ ਉਸ ਰੱਬ ਦੇ ਦਰ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਵਾਜੇ ਨੇ ਤੇ ਕਿੰਨੇ ਉਹਨਾਂ ਨੂੰ ਵਜਾਉਣ ਵਾਲੇ ਵੀ ਨੇ। ਇਸ ਲਈ ਇਹ ਉਹਨਾਂ ਵਾਜਿਆਂ ਦੀ ਗੱਲ ਹੈ, ਇਹ ਇੱਥੇ ਵਾਜਿਆਂ ਦੀ ਗੱਲ ਨਹੀਂ। ਅਹਿਨਸ ਬਾਜੇ ਅਨਹਾਤੁਰ, ਕਿੰਨੇ ਉੱਥੇ ਵਾਜੇ ਨੇ, ਕਿੰਨੀਆਂ ਕਿਸਮਾਂ ਦੇ, ਕਿੰਨੇ ਉਹਨਾਂ ਨੂੰ ਵਜਾਉਣ ਵਾਲੇ ਨੇ ਤੇ ਗਾਉਣ ਵਾਲੇ ਵੀ ਬੇਅੰਤ ਨੇ। ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਸਾਰੀ ਪੌੜੀ ਵਿੱਚ ਗਾਉਣ ਵਾਲਿਆਂ ਦਾ ਹੀ ਜ਼ਿਕਰ ਹੋਇਆ। ਲੋ ਭਗਤ ਜੀ ਕਹਿੰਦੇ ਨੇ ਜਦੋਂ 12 ਰਾਸ਼ੀਆਂ ਵਾਲਾ ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ ਤੇ ਫਿਰ ਉੱਥੇ ਨਾਮ ਬਾਣੀ ਦੇ ਅਨਹਦ ਵਾਜੇ ਵੱਜ ਪੈਂਦੇ ਨੇ। ਦੇਖਿਆ ਤਿਹੋਂ ਲੋਕ ਕਾ ਪੀਓ, ਫਿਰ ਉੱਥੇ ਤਿੰਨੇ ਲੋਕਾਂ ਦਾ ਪੀਓ ਮਾਲਕ ਅਕਾਲ ਪੁਰਖ ਵਾਹਿਗੁਰੂ ਦਰਸ਼ਨ ਦਿੰਦਾ, ਉਹਦੇ ਵੀ ਦੀਦਾਰ ਹੁੰਦੇ ਨੇ। ਭਾਵ ਉਸ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਚਾਨਣ ਹੀ ਚਾਨਣ ਹੈ, ਉੱਥੇ ਹਮੇਸ਼ਾ ਲਈ ਕੀਰਤਨ ਹੋ ਰਿਹਾ ਹੈ ਤੇ ਨਾਲ ਉੱਥੇ ਅਕਾਲ ਪੁਰਖ ਵਾਹਿਗੁਰੂ ਆਪਣੇ ਸਿੰਘਾਸਨ ਤੇ ਬਿਰਾਜਮਾਨ ਹੁੰਦਾ ਹੈ। ਇਸ ਢੰਗ ਦੇ ਨਾਲ ਉਹਦੇ ਦਰਸ਼ਨ ਦੀਦਾਰ ਹੁੰਦੇ ਨੇ। ਭਗਤ ਜੀ ਕਹਿੰਦੇ ਨੇ ਜਦੋਂ ਇਉਂ ਬਾਰਵੀਂ ਥਿਤ ਦੁਆਰਾ ਉਪਦੇਸ਼ ਹੈ, ਜਦੋਂ ਮਨੁੱਖ ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ ਤੇ ਮਨ ਤੇ ਬੁੱਧ ਇਹਨਾਂ ਬਾਰਾਂ ਨੂੰ ਸਾਧ ਲੈਂਦਾ, ਫਿਰ ਇਹਦੇ ਅੰਦਰ ਗਿਆਨ ਦਾ ਸੂਰਜ ਚੜ ਪੈਂਦਾ ਹੈ। ਫਿਰ ਉੱਥੇ ਸੁਰਤ ਦੇ ਅੰਦਰ, ਆਤਮਕ ਅਵਸਥਾ ਦੇ ਅੰਦਰ ਨਾਮ ਬਾਣੀ ਦੇ ਅਨਹਦ ਵਾਜੇ ਵੀ ਦਿਨ ਰਾਤ ਵੱਜਦੇ ਨੇ। ਫਿਰ ਉੱਥੇ ਤਿੰਨੇ ਲੋਕਾਂ ਦਾ ਮਾਲਕ ਵਾਹਿਗੁਰੂ ਵੀ ਪ੍ਰਗਟ ਹੋ ਜਾਂਦਾ, ਉਹਦੇ ਵੀ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਅਚਰਜ ਪਾਇਆ ਜੀਵ ਤੇ ਸੀ ਉਹ। ਭਗਤ ਜੀ ਕਹਿੰਦੇ ਨੇ ਇੱਕ ਬੜਾ ਹੀ ਉੱਥੇ ਅਚਰਜ ਕੌਤਕ ਹੋਇਆ, ਉਹ ਕੀ ਸੀ? ਜੀਵ ਤੇ ਸੀ ਉਹ। ਇਹ ਜਿਹੜਾ ਜੀਵ ਸੀ ਨਾ, ਇਹ ਜੀਵ ਭਾਵ ਛੱਡ ਕੇ ਸੀ ਉਹ, ਸ਼ਿਵ ਦਾ ਅਰਥ ਹੈ ਪਰਮਾਤਮਾ। ਇਹ ਜਿਹੜਾ ਜੀਵ ਸੀ ਆਪਣੇ ਜੀਵ ਭਾਵ ਨੂੰ ਛੱਡ ਕੇ ਸੀ ਉਹ ਸ਼ਿਵ ਰੂਪ ਹੋ ਗਿਆ, ਰੱਬ ਦਾ ਰੂਪ ਹੋ ਗਿਆ। ਇਹ ਉੱਥੇ ਜਾ ਕੇ ਅਚਰਜ ਕੌਤਕ ਹੋਇਆ।
ਤੇਰਸ ਤੇਰ ਹੈ ਅਗਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਣ।
ਲੋ ਭਗਤ ਜੀ ਹੁਣ ਤੇਰਵੀਂ ਥਿਤ ਦੁਆਰਾ ਉਪਦੇਸ਼ ਦਿੰਦੇ ਨੇ। ਤੇਰਵੀਂ ਜਿਹੜੀ ਥਿਤ ਹੈ, ਜਿਸਨੂੰ ਤ੍ਰਯੋਦਸ਼ੀ ਵੀ ਕਹਿੰਦੇ ਨੇ, ਉਸ ਦੁਆਰਾ ਉਪਦੇਸ਼ ਹੈ। ਤੇਰਸ ਤੇਰ ਹੈ ਅਗਮ ਬਖਾਣ। ਭਗਤ ਜੀ ਕਹਿੰਦੇ ਨੇ ਵੀ ਜਿਹੜੇ 13 ਧਰਮ ਗ੍ਰੰਥ ਨੇ, ਜਿਨ੍ਹਾਂ ਦੇ ਵਿੱਚ 4 ਵੇਦ ਨੇ ਤੇ ਖੱਟ ਸ਼ਾਸਤਰ ਨੇ, ਬਾਕੀ ਜਿਹੜੇ 3 ਨੇ, ਸਿਮਰਤੀ, ਪੁਰਾਣ ਅਤੇ ਜਿਹੜੇ ਹੋਰ ਸ਼ਾਸਤਰ ਨੇ, ਇਹ 13 ਅਗਮ ਬਖਾਣ ਉਸ ਵਾਹਿਗੁਰੂ ਪਰਮੇਸ਼ਰ ਨੂੰ ਅਗਮ ਮਨ ਦੀ ਗਮਤਾ ਤੋਂ ਪਰੇ ਦੱਸਦੇ ਨੇ। ਇਹਦਾ ਮਤਲਬ ਜਿਤਨੇ ਵੀ ਧਰਮ ਗ੍ਰੰਥ ਨੇ, ਔਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਡੇ ਮਨ ਦੀ ਗਮਤਾ ਤੋਂ ਪਰੇ ਦੱਸਦੇ ਨੇ। ਅਰਧ ਉਰਧ ਵਿੱਚ ਸਮ ਪਹਿਚਾਣ, ਤੇ ਨਾਲ ਉਹ ਇਹ ਵੀ ਗੱਲ ਕਹਿੰਦੇ ਨੇ, ਅਰਧ ਕਹਿੰਦੇ ਨੇ ਨੀਵੇਂ ਨੂੰ, ਉਰਧ ਕਹਿੰਦੇ ਨੇ ਉੱਚੇ ਨੂੰ। ਪਾਵੋ ਧਰਤੀ ਤੇ ਅਸਮਾਨ ਦੇ ਵਿੱਚ, ਦੋਹਾਂ ਦੇ ਵਿੱਚ ਇੱਕ ਸਮਾਨ ਵਰਤ ਰਿਹਾ ਹੈ। ਇਹ ਵੀ ਉਹ ਗੱਲ ਕਹਿੰਦੇ ਨੇ ਵੀ ਧਰਤੀ ਵਿੱਚ ਵੀ ਤੇ ਆਕਾਸ਼ ਦੇ ਵਿੱਚ ਵੀ ਇੱਕ ਸਮਾਨ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਪਹਿਚਾਣ, ਉਹ ਉਸ ਦੀ ਪਛਾਣ ਕਰਦੇ ਨੇ। ਅਰਧ ਉਰਧ ਦਾ ਦੂਜਾ ਭਾਵ ਇਹ ਵੀ ਹੈ, ਅਰਧ ਕਹਿੰਦੇ ਨੇ ਨੀਵੇਂ ਨੂੰ, ਉਰਧ ਕਹਿੰਦੇ ਨੇ ਉੱਚੇ ਨੂੰ। ਨੀਵਾਂ ਜੀਵ ਹੈ, ਉੱਚਾ ਈਸ਼ਵਰ ਹੈ। ਇਹ ਜੀਵ ਤੇ ਈਸ਼ਵਰ ਇਹਨਾਂ ਦੋਹਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਸੰਬ੍ਰਹਮ ਰੂਪ ਕਰਕੇ ਵਸ ਰਿਹਾ ਹੈ, ਇਸ ਗੱਲ ਦੀ ਉਹ ਪਛਾਣ ਕਰ ਲੈਂਦੇ ਨੇ। ਭਗਤ ਜੀ ਅੱਗੇ ਫਰਮਾਉਂਦੇ ਹਨ,
ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ।
ਲੋ ਭਗਤ ਜੀ ਕਹਿੰਦੇ ਨੇ ਨੀਚ ਊਚ ਨਹੀਂ ਮਾਨ ਅਮਾਨ, ਉਸ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚ ਕੇ ਨਾ ਤੇ ਨੀਚ ਦਾ ਅਰਥ ਹੈ ਵੀ ਜਿਹੜਾ ਨੀਵਾਂਪਨ ਰਹਿੰਦਾ ਹੈ, ਤੇ ਨਾ ਹੀ ਉੱਚਾਪਨ ਉੱਥੇ ਕੋਈ ਦਿਖਾਈ ਦਿੰਦਾ। ਰੱਬ ਦੇ ਦਰ ਦੇ ਉੱਤੇ ਸਾਰੇ ਹੀ ਇੱਕ ਬਰਾਬਰ ਹੋ ਜਾਂਦੇ ਨੇ, ਚਾਹੇ ਕੋਈ ਕਬੀਰ ਵਰਗਾ ਜੁਲਾਹਾ ਹੈ, ਰਵਿਦਾਸ ਵਰਗਾ ਚਮਿਆਰ ਹੈ, ਨਾਮਦੇਵ ਵਰਗਾ ਛਿੰਬਾ ਹੈ, ਭਗਤ ਸੈਣ ਜੀ ਵਰਗਾ ਨਾਈ ਹੈ, ਚਾਹੇ ਕੋਈ ਮੁਸਲਮਾਨ ਹੈ ਚਾਹੇ ਹਿੰਦੂ ਹੈ, ਉੱਥੇ ਉੱਚੇ ਨੀਵੇਂ ਦਾ ਕੋਈ ਭਾਵ ਨਹੀਂ। ਜਾਤ ਕਰਕੇ ਵੀ, ਕਰਮਾਂ ਕਰਕੇ ਵੀ ਉੱਥੇ ਕੋਈ ਉੱਚਾ ਨੀਵਾਂ ਨਹੀਂ ਹੈ, ਨਹੀਂ ਮਾਨ ਅਮਾਨ, ਤੇ ਨਾ ਹੀ ਉੱਥੇ ਕੋਈ ਮਾਨ ਕਿਸੇ ਨੂੰ ਸਤਿਕਾਰ ਦੀ ਇੱਛਾ ਹੁੰਦੀ ਹੈ, ਤੇ ਨਾ ਹੀ ਅਮਾਨ ਉੱਥੋਂ ਕੋਈ ਨਿਰਾਦਰ ਕਰਨ ਵਾਲਾ ਹੀ ਉੱਥੇ ਦਿਖਾਈ ਦਿੰਦਾ। ਭਾਵ ਉਸ ਵਾਹਿਗੁਰੂ ਤੱਕ ਜਾ ਕੇ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਨੇ, ਨਾ ਉੱਥੇ ਕੋਈ ਨੀਵਾਂ ਦਿਖਾਈ ਦਿੰਦਾ ਤੇ ਨਾ ਹੀ ਉੱਚਾ ਦਿਖਾਈ ਦਿੰਦਾ ਹੈ, ਤੇ ਨਾ ਹੀ ਉੱਥੇ ਮਾਨ ਤੇ ਅਪਮਾਨ ਦੀ ਕੋਈ ਗੱਲ ਹੁੰਦੀ ਹੈ। ਵਿਆਪਕ ਰਾਮ ਸਗਲ ਸਾਮਾਨ। ਲੋ ਭਗਤ ਜੀ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਇੱਕ ਸਮਾਨ ਵਿਆਪਕ ਦਿਖਾਈ ਦਿੰਦਾ। ਭਾਵ ਉੱਥੇ ਕੋਈ ਉੱਚਾ ਨੀਵਾਂ ਨਹੀਂ ਦਿਸਦਾ, ਕੋਈ ਮਾਨ ਅਪਮਾਨ ਕਰਨ ਵਾਲਾ ਵੀ ਨਹੀਂ ਦਿਖਾਈ ਦਿੰਦਾ। ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਇੱਕੋ ਸਮਾਨ ਵਿਆਪਕ ਉਹਨਾਂ ਨੂੰ ਦਿਖਾਈ ਦਿੰਦਾ ਹੈ।
ਚੌਦਸ ਚੌਦਹ ਲੋਕ ਮਜਾਰ, ਰੋਮ ਰੋਮ ਮੈਂ ਬਸਹਿ ਮੁਰਾਰ।
ਲੋਹਣ ਭਗਤ ਜੀ ਚੌਦਸ ਚੌਦਵੀਂ ਥਿਤ ਦੁਆਰਾ ਉਪਦੇਸ਼ ਦਿੰਦੇ ਨੇ। ਚੌਦਸ ਚੌਦਹ ਲੋਕ ਮਜਾਰ। ਲੋ ਭਗਤ ਜੀ ਕਹਿੰਦੇ ਨੇ ਗੁਰਮੁਖੋ, ਜਿਹੜੇ 14 ਲੋਕ ਨੇ, ਸੱਤ ਉੱਪਰ ਲੋਕ ਨੇ, ਸੱਤ ਹੇਠਾਂ ਧਰਤੀ ਦੇ ਹੇਠਾਂ, ਸੱਤ ਪਾਤਾਲ ਤੇ ਸੱਤ ਉੱਪਰਲੇ ਲੋਕ ਨੇ, ਇਹ 14 ਲੋਕ ਬਣਦੇ ਹੈ। ਲੋਕ ਭਗਤ ਜੀ ਕਹਿੰਦੇ ਨੇ 14ਵੀਂ ਥਿੱਤ ਦੁਆਰਾ ਇਹ ਉਪਦੇਸ਼ ਹੈ, 14 ਲੋਕ ਮਝਾਰ, ਇਹ ਜਿਹੜੇ 14 ਲੋਕ ਨੇ, ਸੱਤ ਉੱਪਰਲੇ ਸੱਤ ਹੇਠਲੇ ਲੋਕ ਨੇ, ਇਹਨਾਂ ਵਿੱਚ ਪਰਮੇਸ਼ਰ ਵਸ ਰਿਹਾ ਹੈ। ਇੱਥੇ ਹੀ ਬਸ ਨਹੀਂ, ਰੋਮ ਰੋਮ ਮੈਂ ਬਸਹਿ ਮੁਰਾਰ, ਉਹ ਮੁਰਾਰੀ ਪਰਮੇਸ਼ਰ ਰੋਮ ਰੋਮ ਦੇ ਵਿੱਚ ਵਸ ਰਿਹਾ ਹੈ, ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ। ਜਿਹੜਾ 14 ਲੋਕਾਂ ਵਿੱਚ ਵਸ ਰਿਹਾ ਹੈ, ਉਹ ਹਰ ਮਨੁੱਖ ਦੇ, ਪਸ਼ੂ ਪੰਛੀ ਦੇ ਰੋਮ ਰੋਮ ਦੇ ਵਿੱਚ ਵਸ ਰਿਹਾ ਹੈ, ਉਹ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ, ਉਹ ਬਨਸਪਤੀ ਦੇ ਕੱਖ ਕੱਖ ਦੇ ਵਿੱਚ, ਕਿਉਂਕਿ ਜਿਹੜੀ ਬਨਸਪਤੀ ਹੈ ਨਾ, ਇਹ ਧਰਤੀ ਦੀ ਰੁਮਾਵਲੀ ਹੈ, ਉਹ ਕੱਖਾਂ ਦੇ ਵਿੱਚ ਵੀ, ਬਾਣ ਤਿੰਨ ਪਰਬਤ ਹੈ ਪਾਰ ਬ੍ਰਹਮ, ਉਹਨਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਜਾਂ ਇਉਂ ਵੀ ਇਹਦਾ ਅਰਥ ਕੀਤੇ 14 ਲੋਕ ਮੁਝਾਰ, 14ਵੀਂ ਥਿੱਤ ਦੁਆਰਾ ਇਹ ਉਪਦੇਸ਼ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ 14 ਲੋਕਾਂ ਵਿੱਚ ਵਸ ਰਿਹਾ ਹੈ, ਰੋਮ ਰੋਮ ਮੈਂ ਬਸੈ ਮੁਰਾਰ। ਪਰ ਜਿਹੜੇ ਮਹਾਂਪੁਰਖ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਫਿਰ ਉਹਨਾਂ ਦੀ ਉਹ ਰੋਮ ਰੋਮ ਦੇ ਵਿੱਚ ਵਸ ਜਾਂਦਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਰੋਮ ਰੋਮ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਤੇ ਵਾਹਿਗੁਰੂ ਰੋਮ ਰੋਮ ਦੇ ਵਿੱਚ ਉਹਨਾਂ ਦੇ ਵਸ ਜਾਂਦਾ ਹੈ।
ਸਤ ਸੰਤੋ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ।
ਲੋ ਭਗਤ ਜੀ ਕਹਿੰਦੇ ਨੇ 14ਵੀਂ ਥਿੱਤ ਦਾ ਉਪਦੇਸ਼ ਹੈ, ਗੁਰਮੁਖੋ ਤੁਸੀਂ ਸਤ ਸੰਤੋਖ ਦਾ ਧਿਆਨ ਧਾਰਨ ਕਰੋ, ਭਾਵ ਹਰ ਵੇਲੇ ਸਤ ਸੰਤੋਖ ਦਾ ਖਿਆਲ ਰੱਖੋ, ਆਪਣੀ ਜ਼ਿੰਦਗੀ ਵਿੱਚ ਕਦੇ ਝੂਠ ਨਾ ਬੋਲੋ, ਬੋਲੀਏ ਸੱਚ ਧਰਮ, ਝੂਠ ਨਹਿ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਗੁਰੂ ਘਰ ਦੇ ਬੇਦ ਬਿਆਸ ਹੋਏ ਨੇ, ਔਰ ਉਹਨਾਂ ਨੇ ਗੁਰਬਾਣੀ ਦੀ ਬਹੁਤ ਸੁੰਦਰ ਵਿਆਖਿਆ ਕੀਤੀ ਹੈ। ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਦਾ ਵੀ ਵਰਦਾਨ ਪ੍ਰਾਪਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸ ਕੁਝ ਸਿੱਖਾਂ ਨੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ, ਕੋਈ ਮਾੜਾ ਮੋਟਾ ਤਾਂ ਝੂਠ ਬੋਲਣਾ ਪੈ ਹੀ ਜਾਂਦਾ, ਪਰ ਕੀ ਕੋਈ ਛੋਟਾ ਜਿਹਾ ਝੂਠ ਤਾਂ ਮਾੜਾ ਮੋਟਾ ਧਰਮ ਦੇ ਵਿੱਚ ਪ੍ਰਵਾਨ ਹੋ ਹੀ ਜਾਂਦਾ ਹੋਵੇਗਾ? ਭਗਤ ਜੀ ਕਹਿੰਦੇ ਹਰਗਿਜ਼ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬੜੇ ਉੱਚ ਕੋਟੀ ਦੇ ਵਿਦਵਾਨ ਸਨ, ਬਹੁਤ ਵੱਡੇ ਆਲਮ ਤੇ ਫਾਜ਼ਿਲ ਸਨ। ਉਹਨਾਂ ਨੇ ਅੱਗੋਂ ਸਮਝਾਇਆ, ਕਹਿਣ ਲੱਗੇ ਵੀ ਇੱਕ ਪਾਸੇ ਤੁਸੀਂ ਦੁੱਧ ਦਾ ਕੋਈ ਮਟਕਾ ਭਰ ਕੇ ਰੱਖਿਆ ਹੋਇਆ ਹੈ, ਅਤੇ ਕੋਈ ਬੰਦਾ ਆ ਕੇ ਮੈਂ ਇਹਦੇ ਵਿੱਚ ਵੀ ਇੱਕ ਸ਼ਿਟ ਕਾਂਜੀ ਦੀ ਪਾ ਦਿਆਂ, ਹੁਣ ਇਹ ਤਾਂ ਇੰਨਾ ਦੁੱਧ ਹੈ, ਇੱਕ ਕੁਇੰਟਲ ਦੁੱਧ ਦੇ ਵਿੱਚ ਮੈਂ ਜੇ ਇੱਕ ਕਾਂਜੀ ਦੀ ਸ਼ਿਟ ਪਾ ਦੇਵਾਂ ਤਾਂ ਇਹਦਾ ਕੀ ਵਿਗੜ ਚੱਲਿਆ, ਇਹ ਕਾਂਜੀ ਦੀ ਸ਼ਿਟ ਇਹਦਾ ਕੀ ਵਿਗਾੜ ਦੇਵੇਗੀ? ਪਰ ਤੁਸੀਂ ਕਾਂਜੀ ਦੀ ਸ਼ਿਟ ਉਸਦੇ ਨੇੜੇ ਜਾਣ ਦੀ ਦੇਰ ਹੈ, ਜਦੋਂ ਦੁੱਧ ਤੇ ਪੈ ਗਈ ਤੇ ਸਾਰਾ ਦੁੱਧ ਫਟ ਜਾਂਦਾ। ਇੱਕੋ ਹੀ ਸ਼ਿਟ ਕਾਂਜੀ ਦੀ, ਉਹ ਸਾਰੇ ਦੁੱਧ ਨੂੰ, ਚਾਹੇ ਉਹ ਕੁਇੰਟਲ ਹੋਵੇ, ਉਹਨੂੰ ਵੀ ਉਹ ਖਰਾਬ ਕਰ ਦਿੰਦੀ ਹੈ। ਇਸੇ ਤਰ੍ਹਾਂ ਭਗਤ ਜੀ ਕਹਿਣ ਲੱਗੇ ਬਈ ਜਿਹੜਾ ਸੱਚ ਹੈ ਉਹ ਦੁੱਧ ਹੈ, ਝੂਠ ਕਾਂਜੀ ਦੀ ਸ਼ਿਟ ਹੈ। ਜਦੋਂ ਉਹਦੇ ਵਿੱਚ ਪੈ ਗਈ ਤੇ ਤੁਹਾਡਾ ਉਹ ਸੱਚ ਦਾ ਜੀਵਨ ਉਹ ਸ਼ੱਕੀ ਹੋ ਜਾਵੇਗਾ, ਫਟ ਜਾਵੇਗਾ। ਇਸ ਲਈ ਝੂਠ ਬਿਲਕੁਲ ਨਹੀਂ ਬੋਲਣਾ ਚਾਹੀਦਾ। ਦੂਸਰੀ ਉਹਨਾਂ ਨੇ ਉਦਾਹਰਣ ਦਿੱਤੀ, ਸੱਚ ਰੂਹ ਵਰਗਾ ਹੈ, ਰੂਹ ਬੜੀ ਵਾਈਟ ਹੁੰਦੀ ਹੈ ਤੇ ਬੜੀ ਹੌਲੀ ਜੀ ਵੀ ਹੁੰਦੀ ਹੈ, ਸੱਚ ਇਸ ਤਰ੍ਹਾਂ ਹੈ। ਭਾਈ ਸਾਹਿਬ ਕਹਿਣ ਲੱਗੇ ਜੇ ਹੁਣ ਕੋਈ ਆਦਮੀ ਆਖੇ ਵੀ ਇੱਕ ਪਾਸੇ ਰੂਹ ਦਾ ਢੇਰ ਲੱਗਿਆ ਹੋਇਆ, ਬਈ ਮੈਂ ਇਹਦੇ ਵਿੱਚ ਇੱਕ ਅੱਗ ਦੀ ਚੰਗਿਆੜੀ ਲੁਕਾ ਦਿਆਂ, ਇੱਕ ਛੋਟੀ ਜਿਹੀ ਚੰਗਿਆੜੀ ਇਹਨੂੰ ਕੀ ਕਰ ਸਕਦੀ ਹੈ? ਪਰ ਜਦੋਂ ਰੂਹ ਦੇ ਢੇਰ ਨੂੰ ਛੋਟੀ ਜਿਹੀ ਇੱਕ ਅੱਗ ਦੀ ਚੰਗਿਆੜੀ ਪੈ ਗਈ, ਉਹਨੇ ਸਾਰੇ ਨੂੰ ਸਾੜ ਕੇ ਸੁਆਹ ਕਰ ਦੇਣਾ। ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਛੋਟਾ ਜਿਹਾ ਵੀ ਝੂਠ ਆ ਜਾਂਦਾ ਹੈ ਨਾ, ਤੇ ਫਿਰ ਉਹ ਹੋਰ ਬੋਲੀ ਜਾਂਦਾ, ਹੋਰ ਬੋਲੀ ਜਾਂਦਾ, ਉਹ ਸੱਚ ਤਾਂ ਉਹ ਸਾਰਾ ਤਬਾਹ ਹੋ ਜਾਂਦਾ, ਸੜਕੇ ਸੁਆਹ ਬਣ ਜਾਂਦਾ। ਇਸੇ ਲਈ ਝੂਠ ਨਹੀਂ ਬੋਲਣਾ ਚਾਹੀਦਾ। ਤੀਸਰੀ ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਦੇਖ ਲਓ ਜਿਹੜਾ ਸੱਚ ਹੈ ਉਹ ਅੱਖ ਵਰਗ ਹੈ। ਹੁਣ ਜਿਹੜੀ ਅੱਖ ਹੈ ਅਸੀਂ ਇਹਦੇ ਨਾਲ ਵੇਖਦੇ ਹਾਂ, ਪਰ ਜੇ ਰੱਬ ਨਾ ਕਰੇ ਕਿਸੇ ਦੀ ਅੱਖ ਵਿੱਚ ਕਣ ਪੈ ਜਾਵੇ ਨਾ, ਤੇ ਫਿਰ ਉਹ ਵੇਖ ਲਓ ਸਾਰੀ ਰਾਤ ਚੈਨ ਨਾਲ ਨਹੀਂ ਸੌਂ ਸਕਦਾ। ਦਿਨੇ ਵੀ ਉਹ ਰੜਕਦਾ ਰਹਿੰਦਾ, ਸੌਣ ਵੇਲੇ ਵੀ ਉਹ ਰੜਕਦਾ ਰਹਿੰਦਾ। ਇਹ ਜਿਹੜਾ ਸੱਚ ਹੈ ਉਹ ਅੱਖ ਹੈ, ਤੇ ਜਿਹੜਾ ਝੂਠ ਹੈ ਉਹ ਕੰਨ ਹੈ। ਕੀ ਕੋਈ ਆਪਣੀ ਅੱਖ ਦੇ ਵਿੱਚ ਕੰਨ ਬਰਦਾਸ਼ਤ ਕਰ ਸਕਦਾ? ਇਸੇ ਤਰ੍ਹਾਂ ਜਿੱਥੇ ਧਰਮ ਹੈ, ਜਿੱਥੇ ਸਿੱਖੀ ਹੈ, ਜਿੱਥੇ ਸੱਚ ਹੈ, ਉੱਥੇ ਝੂਠ ਲਈ ਕੋਈ ਥਾਂ ਨਹੀਂ। ਇਸੇ ਲਈ ਭਗਤ ਕਬੀਰ ਜੀ ਸਾਨੂੰ ਸਿੱਖਿਆ ਦਿੰਦੇ ਹਨ, ਸਤ ਸੰਤੋਖ ਕਾ ਧਰੋ ਧਿਆਨ। ਗੁਰਮੁਖੋ, ਤੁਸੀਂ ਸਤ ਸੰਤੋਖ ਆਦਿਕ ਜਿਹੜੇ ਦੈਵੀ ਗੁਣ ਨੇ, ਇਹਨਾਂ ਵੱਲ ਹਮੇਸ਼ਾ ਧਿਆਨ ਰੱਖੋ, ਇਹਨਾਂ ਨੂੰ ਕਦੇ ਵੀ ਨਾ ਛੱਡੋ, ਕਦੇ ਤੁਹਾਡੇ ਮਨ ਵਿੱਚ ਲਾਲਚ ਨਾ ਆਵੇ। ਠੀਕ ਹੈ, ਜੋ ਤੁਹਾਨੂੰ ਪਰਮੇਸ਼ਰ ਨੇ ਦੇਣਾ ਹੈ ਉਹ ਤਾਂ ਮਿਲਣਾ ਹੀ ਮਿਲਣਾ ਹੈ, ਜਿੰਨੀ ਲੋੜ ਹੈ ਉਹਦੇ ਮੁਤਾਬਕ ਪਰਮੇਸ਼ਰ ਸਭ ਨੂੰ ਦਿੰਦਾ ਹੈ। ਜਥਾ ਲਵ ਤਥਾ ਸੰਤੁਸ਼ਟ ਰਹਿਣਾ, ਇਹਦਾ ਨਾਮ ਹੈ ਸੰਤੋਖ। ਅਤੇ ਫਿਰ ਜਿੰਨਾ ਮਿਲ ਗਿਆ ਉਹਦੇ ਉੱਤੇ ਸਬਰ ਨਾ ਕਰਨਾ, ਅੱਗੇ ਤੋਂ ਅੱਗੇ ਹੋਰ ਲਾਲਚ ਕਰੀ ਜਾਣਾ, ਇਹ ਮਾੜੀ ਗੱਲ ਹੁੰਦੀ ਹੈ। ਇਹਦੇ ਨਾਲ ਤਾਂ ਰੱਜ ਆਉਂਦਾ ਹੀ ਨਹੀਂ ਕਿਸੇ ਨੂੰ। ਸਹਿਸ ਕਟੇ ਲੱਖ ਉੱਠਤਾ ਵੈ, ਤ੍ਰਿਪਤ ਨਾ ਆਵੇ, ਮਾਇਆ ਪਛੈ ਪਾਵੇ। ਲੋ ਭਗਤ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਪਾਈਏ ਸਤ ਸੰਤੋਖ ਆਦਿਕ ਦੈਵੀ ਗੁਣਾਂ ਦਾ ਹਮੇਸ਼ਾ ਖਿਆਲ ਰੱਖੋ। ਕਥਨੀ ਕਥੀਏ ਬ੍ਰਹਮ ਗਿਆਨ। ਜੇ ਤੁਸੀਂ ਕੋਈ ਕਥਾ ਵਿਚਾਰ ਕਰਨੀ ਵੀ ਹੈ ਤਾਂ ਫਿਰ ਉਹਦੇ ਵਿੱਚ ਬ੍ਰਹਮ ਗਿਆਨ ਦੀ ਗੱਲ ਕਰੋ, ਰੱਬੀ ਗਿਆਨ ਦੀ ਗੱਲ ਕਰੋ, ਗੁਰਬਾਣੀ ਦੀ ਗੱਲ ਕਰੋ। ਐਵੇਂ ਨਾ ਬੇਥਵੀਆਂ ਗੱਲਾਂ ਕਰੀ ਜਾਓ, ਆਪਣੇ ਪਰਿਵਾਰ ਦੀਆਂ ਗੱਲਾਂ ਕਰੀ ਜਾਓ, ਐਵੇਂ ਦੁਨੀਆਂ ਦੀਆਂ ਗੱਲਾਂ ਛੇੜੀ ਜਾਓ। ਆਮ ਲੋਕਾਂ ਦਾ ਸੁਭਾਅ ਹੁੰਦਾ, ਕਿਉਂਕਿ ਅਸੀਂ ਸੰਸਾਰੀ ਹਾਂ, ਦੁਨੀਆਦਾਰ ਹਾਂ, ਜਦੋਂ ਅਸੀਂ ਕਿਸੇ ਮਹਾਂਪੁਰਖ ਕੋਲ ਵੀ ਜਾਂਦੇ ਹਾਂ ਨਾ, ਉੱਥੇ ਜਾ ਕੇ ਬਾਣੀ ਦੀ ਗੱਲ ਤੇ ਕੋਈ ਵਿਰਲਾ ਭਾਗਾਂ ਵਾਲਾ ਹੀ ਪੁੱਛੂਗਾ ਕਥਨੀ ਕਥੀਆ ਬ੍ਰਹਮ ਗਿਆਨ, ਨਹੀਂ ਤੇ ਆਪਣੇ ਪਰਿਵਾਰ ਦੀਆਂ ਗੱਲਾਂ, ਕੋਈ ਆਪਣੇ ਸਾਕ ਸੰਬੰਧੀਆਂ ਦੀਆਂ ਗੱਲਾਂ, ਕੋਈ ਆਪਣੀਆਂ ਪੁਰਾਣੀਆਂ ਗੱਲਾਂ ਹੀ ਬਸ ਉੱਥੇ ਜਾ ਕੇ ਦੁਹਰਾਉਣ ਲੱਗ ਜਾਂਦੇ ਨੇ। ਪਰ ਭਗਤ ਜੀ ਕਹਿੰਦੇ ਨਹੀਂ, ਕਮ ਸੇ ਕਮ ਜਦੋਂ ਆਪਾਂ ਕਿਸੇ ਮਹਾਂਪੁਰਖ ਕੋਲ ਜਾਈਏ, ਉੱਥੇ ਜਾ ਕੇ ਦੁਨਿਆਵੀ ਗੱਲਾਂ, ਸੰਸਾਰੀ ਗੱਲਾਂ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਨੇ। ਉੱਥੇ ਬ੍ਰਹਮ ਗਿਆਨ ਦੀ ਗੱਲ, ਬਾਣੀ ਦੀ ਗੱਲ ਕਰਨੀ ਚਾਹੀਦੀ ਹੈ, ਇਹ ਸਾਨੂੰ ਸਿੱਖਿਆ ਦੇ ਰਹੇ ਹਨ। ਐਵੇਂ ਨਾ ਉੱਥੇ ਜਾ ਕੇ ਆਪਦੀਆਂ ਛੋਟੀਆਂ ਮੋਟੀਆਂ ਗੱਲਾਂ ਪਿਛਲੀਆਂ ਨੂੰ ਚਿਤਾਰੀ ਜਾਓ, ਮੇਰਾ ਫਲਾਨਾ ਉਹ ਫਲਾਨਾ ਰਿਸ਼ਤੇਦਾਰ ਸੀ, ਉਹਦੇ ਕੋਲ ਆਹ ਸੀ, ਉਹਦੇ ਕੋਲ ਆਹ ਸੀ, ਇਹਨਾਂ ਗੱਲਾਂ ਦਾ ਤਾਂ ਕੋਈ ਮਤਲਬ ਨਹੀਂ ਹੁੰਦਾ। ਜੇ ਗੱਲ ਕਰਨੀ ਹੈ ਬਾਣੀ ਦੀ ਗੱਲ ਕਰੋ, ਆਪਣੇ ਜੀਵਨ ਸੁਧਾਰ ਦੀ ਗੱਲ ਕਰੋ, ਨਾਮ ਦੀ ਗੱਲ ਕਰੋ। ਭਗਤ ਜੀ ਕਹਿੰਦੇ ਨੇ ਜੇ ਤੁਸੀਂ ਕਥਾ ਕਰਨੀ ਹੈ, ਕੋਈ ਵਿਚਾਰ ਕਰਨੀ ਹੈ, ਤੇ ਬ੍ਰਹਮ ਗਿਆਨ ਦੀ ਕਰੋ।
ਪੁਨਿਓ ਪੂਰਾ ਚੰਦ ਆਕਾਸ ਪਸਰਹਿ ਕਲਾ ਸਹਿਜ ਪਰਗਾਸ।
ਲੋ ਹੁਣ ਭਗਤ ਜੀ ਅੱਗੇ ਪੁਨਿਓ ਜਿਹੜੀ ਪੰਦਰਵੀਂ ਥਿੱਤ ਹੈ ਨਾ, ਉਸ ਨੂੰ ਪੂਰਨਮਾਸ਼ੀ ਜਾਂ ਪੁਨਿਆ ਕਹਿੰਦੇ ਨੇ। ਲੋ ਹੁਣ ਉਸ ਪੁਨਿਆ ਦੇ ਦਿਨ ਦੁਆਰਾ, ਪੰਦਰਵੀਂ ਥਿੱਤ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਹਨ। ਪੁਨਿਓ ਪੂਰਾ ਚੰਦ ਆਕਾਸ਼, ਬਈ ਪੁੰਨਿਆ ਵਾਲੇ ਦਿਨ ਤੇ ਪੂਰਾ ਚੰਦਰਮਾ ਆਕਾਸ਼ ਦੇ ਵਿੱਚ ਚੜ੍ਹਦਾ ਹੈ। ਪਸਰੈ ਕਲਾ ਸਹਿਜ ਪ੍ਰਗਾਸ, ਫਿਰ ਉਸ ਚੰਦਰਮਾ ਦੇ ਸਹਿਜ ਦਾ ਅਰਥ ਹੈ ਵੀ ਉਹਦੇ ਵੀ ਸ਼ਾਂਤ ਪ੍ਰਕਾਸ਼ ਦੀਆਂ, ਕਿਉਂਕਿ ਚੰਦਰਮਾ ਦੀ ਰੋਸ਼ਨੀ ਸ਼ਾਂਤੀ ਪ੍ਰਦ ਮੰਨੀ ਹੈ, ਬਈ ਬੜੇ ਉਹ ਸ਼ਾਂਤ ਗਿਆਨ ਦੀਆਂ, ਸ਼ਾਂਤ ਪ੍ਰਕਾਸ਼ ਦੀਆਂ ਉਹਦੀਆਂ ਕਲਾ ਸਾਰੇ ਆਕਾਸ਼ ਵਿੱਚ, ਸਾਰੇ ਸੰਸਾਰ ਦੇ ਵਿੱਚ ਫੈਲਦੀਆਂ ਨੇ। ਜਦੋਂ ਪੂਰਨਮਾਸ਼ੀ ਦਾ ਪੂਰਾ ਚੰਦਰਮਾ ਆਕਾਸ਼ ਵਿੱਚ ਚੜ੍ਹਦਾ ਹੈ, ਫਿਰ ਉਹਦੀਆਂ ਸ਼ਾਂਤ ਪ੍ਰਕਾਸ਼ ਦੀਆਂ ਕਿਰਨਾਂ ਸੰਸਾਰ ਦੇ ਵਿੱਚ ਫੈਲਦੀਆਂ ਨੇ। ਇੱਧਰ ਅੰਤਰੀ ਭਾਵ ਦੇ ਵਿੱਚ ਭਗਤ ਜੀ ਸਾਨੂੰ ਇਹ ਗੱਲ ਸਮਝਾਉਂਦੇ ਹਨ, ਪੁੰਨਿਓ ਪੂਰਾ ਚੰਦ ਆਕਾਸ਼। ਪੁੰਨਿਆ ਦੁਆਰਾ ਇਹ ਉਪਦੇਸ਼ ਹੈ, ਜਦੋਂ ਇਸ ਮਨੁੱਖ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਪੂਰਾ ਚੰਦਰਮਾ ਆਕਾਸ਼ ਵਿੱਚ ਚੜ੍ਹ ਜਾਂਦਾ ਹੈ। ਜਿਹੜਾ ਮਨੁੱਖ ਦਾ ਹਿਰਦਾ ਉਹ ਆਕਾਸ਼ ਹੈ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਜਦੋਂ ਗਿਆਨ ਦਾ ਚੰਦਰਮਾ ਚੜ੍ਹ ਜਾਂਦਾ ਹੈ, ਸ਼ਿਵ ਚਰਿਓ ਚੰਦ ਚੰਦਾਕੀ ਪਸਰਾ ਕਲਾ ਸਹਿਜ ਪ੍ਰਕਾਸ਼, ਫਿਰ ਉਹਦੇ ਗਿਆਨ ਦੇ ਪ੍ਰਕਾਸ਼ ਦੀਆਂ ਕਲਾ ਕਿਰਨਾਂ ਵੀ ਸਾਰੇ ਸੰਸਾਰ ਦੇ ਵਿੱਚ ਫੈਲਦੀਆਂ ਨੇ। ਇਹਦਾ ਮਤਲਬ ਇਹ ਹੈ, ਜਿਸ ਮਨੁੱਖੀ ਮਨ ਦੇ ਵਿੱਚ ਦੈਵੀ ਗਿਆਨ ਦਾ ਚੰਦਰਮਾ ਚੜ੍ਹ ਜਾਂਦਾ ਹੈ, ਫਿਰ ਉਹਦੀਆਂ ਕਲਾ, ਉਹਦੀਆਂ ਰਿਸ਼ਮਾਂ ਸ਼ਾਂਤੀ ਗਿਆਨ ਦੀਆਂ, ਉਹ ਸਾਰੇ ਸੰਸਾਰ ਦੇ ਵਿੱਚ ਫੈਲਦੀਆਂ ਹਨ। ਭਾਵ ਉਹਦੀ ਕਹੀ ਹੋਈ ਗੱਲ, ਉਹਦੇ ਕਹੇ ਹੋਏ ਬਚਨ ਸਾਰੀ ਦੁਨੀਆਂ ਵਿੱਚ ਪਹੁੰਚਦੇ ਨੇ ਤੇ ਸਾਰਿਆਂ ਨੂੰ ਠੰਡ ਮਿਲਦੀ ਹੈ।
ਆਦ ਅੰਤ ਮਦ ਹੋਏ ਰੇ ਅਥੀਰ, ਸੁਖ ਸਾਗਰ ਮੈਂ ਰਮਹਿ ਕਬੀਰ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਆਦ ਅੰਤ ਮੱਧ ਹੋਏ ਰਹਿਆ ਥੀਰ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਚੰਦਰਮਾ ਵਾਂਗੂ ਸ਼ਾਂਤ ਸਰੂਪ ਹੈ ਤੇ ਪ੍ਰਕਾਸ਼ ਰੂਪ ਹੈ, ਉਹ ਆਦ ਅੰਤ ਮੱਧ, ਉਹ ਆਦ ਸੰਸਾਰ ਦੇ ਆਦ ਕਾਲ ਵਿੱਚ ਵੀ ਤੇ ਅੰਤ ਕਾਲ ਵਿੱਚ ਵੀ ਤੇ ਵੱਧ ਮੱਧ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਉਹ ਇਹਦੇ ਵਿੱਚ ਸਥਿਰ ਹੋ ਰਿਹਾ। ਜਿਵੇਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਆਦਿ ਵਿੱਚ ਵੀ ਪਰਿਪੂਰਨ ਹੈ, ਅੰਤ ਵਿੱਚ ਵੀ ਪਰਿਪੂਰਨ ਹੈ ਤੇ ਮੱਧ ਵਿੱਚ ਵੀ ਉਹ ਹਮੇਸ਼ਾ ਲਈ ਸਥਿਰ ਹੋ ਰਿਹਾ ਹੈ। ਸੁਖ ਸਾਗਰ ਮੈਂ ਰਮਹਿ ਕਬੀਰ, ਉਹ ਹੈ ਸੁਖਾਂ ਦਾ ਸਾਗਰ ਅਕਾਲ ਪੁਰਖ ਵਾਹਿਗੁਰੂ। ਕਬੀਰ ਭਗਤ ਜੀ ਕਹਿੰਦੇ ਨੇ ਮੈਂ ਉਹਦੇ ਵਿੱਚ ਰਮਹਿ ਦਾ ਅਰਥ, ਮੈਂ ਵੀ ਉਹਦੇ ਵਿੱਚ ਹੀ ਵਸ ਰਿਹਾ ਹਾਂ, ਮੈਂ ਵੀ ਉਹਦੇ ਵਿੱਚ ਹੀ ਕ੍ਰੀੜਾ ਕਰ ਰਿਹਾ ਹਾਂ, ਮੈਂ ਵੀ ਉਹਦੇ ਵਿੱਚ ਮਿਲ ਕੇ ਉਹ ਸੁਖਾਂ ਦੇ ਸਾਗਰ ਦੇ ਵਿੱਚ ਤਾਰੀਆਂ ਲਾ ਰਿਹਾ ਹਾਂ, ਮੈਂ ਵੀ ਉਹ ਸੁਖਾਂ ਦੇ ਸਾਗਰ ਦੇ ਵਿੱਚ ਹਮੇਸ਼ਾ ਲਈ ਚੁੱਭੀਆਂ ਮਾਰ ਰਿਹਾ ਹਾਂ। ਐਸਾ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਇਸ ਸੰਗਤ ਦੇ ਵਿੱਚੋਂ ਮਹਾਨ ਸੁਖ ਤੇ ਮਹਾਨ ਆਨੰਦ ਪ੍ਰਾਪਤ ਹੋ ਰਿਹਾ ਹੈ। ਜਿਵੇਂ ਕਈ ਲੋਕ ਸ਼ੌਕ ਦੇ ਨਾਲ ਸਮੁੰਦਰ ਦੇ ਵਿੱਚ ਵੀ ਕਲਾਬਾਜ਼ੀਆਂ ਦਿਖਾਉਂਦੇ ਨੇ, ਉੱਥੇ ਵੀ ਤਾਰੀਆਂ ਲਾਉਂਦੇ ਨੇ, ਉੱਥੇ ਵੀ ਪੁੱਠੀਆਂ ਛਾਲਾਂ ਮਾਰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ ਸੁਖ ਸਾਗਰ ਮੈਂ ਰਮਾਂ ਕਬੀਰ, ਕਬੀਰ ਭਗਤ ਵੀ ਸੁਖਾਂ ਦੇ ਸਾਗਰ ਦੇ ਵਿੱਚ ਹੁਣ ਆਨੰਦ ਮਾਣ ਰਿਹਾ ਹੈ, ਖੇਡਾਂ ਖੇਡ ਰਿਹਾ ਹੈ, ਕਲਾਬਾਜ਼ੀਆਂ ਦਿਖਾ ਰਿਹਾ ਹੈ, ਚੁੱਭੀਆਂ ਲਾ ਰਿਹਾ ਹੈ ਤੇ ਮਹਾਨ ਆਨੰਦ ਪ੍ਰਾਪਤ ਕਰ ਰਿਹਾ ਹੈ। ਸੋ ਭਗਤ ਕਬੀਰ ਜੀ ਨੇ ਇਸ ਬਾਣੀ ਦੇ ਵਿੱਚ 15 ਥਿੱਤਾਂ ਦੁਆਰਾ ਉਪਦੇਸ਼ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮਹਿ ਕਬੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।